सतगुरु जी दी साजी निवाजी सत्संग जी तुम सारे इत्थे मिथे प्रोग्राम अनुसार उचेचे तौर ते समा कढ के आउंदे किते भी जाईदा उत्थे जाण दा कोई परपरता हुंदा ही ना, कोई भावना हुंदी है, कोई इच्छा हुंदी है, कोई मन च विचार आउंदा है, जिस करके जाईदा। और वो सारा कुछ उत्थे जाके सानू जो मिलता है होर खुशी हुंदी है। मैं सर जो मिलता है ना उस तो बाद असं देने जो अं रल के बहने लेंदे घट आ देंदे ज्यादा है। देने वाले च वड्डे नहीं छोटे बच्चे भी देंदे दे। और वड्डी जिहड़ी चीज है वो है प्रेरणा उत्साह देना अपने नाल जोड़ना संगत दे रूप च बहन की जात सीखनी ते सिखाउणी। क्योंकि संगत जिहड़ी है वो तो कोई भी है संगत संगत आखी जा सकदी है पर सत्संगत कैसी जानी है जिथे इको नाम दिखानी है। सत्संगत हो जिथे एक नाम की चर्चा है और साडे दा नाम नाल ही नाम लगाया नामधारी। असी जिन्हों आके बहना भावे माला होवे साडे हाथ च भावे अं कीर्तन कर रहे होइए भावे बोल रहे होइए वो सारा कुछ इस नाल जुड़िया है। शब्द भी जो अं सुनने वो साडी प्रेरणा वास्ते गुरबाणी साडी प्रेरणा वास्ते गुरबाणी प्रेरणा देंदी कि मिलबे की महिमा का वर्णन ना साको नानक पड़े प्रीला। मिलके बह के जो असी प्राप्त कर सकने हैं जो एक दूजे उत्साह लै सकने हैं जो एक दूजे समझ सकने हैं सीख सकने हैं उन्हें आ गल बनती है। और संगत केड़ी किंदी बनाई हुई संगत गुरु की बनाई होंगी। संगत सिख साध होंगे भजन बाणी करने वाले होंगे। एक था ते संगत बारे एक गल आई है ना तो फरीद के नाल जोड़िया जाता उठ फरीद सुत्या दुनिया ढूंढन जा जे कोई मिल जाए बख्शिया तू भी बख्शिया जा। संगत च केड़ियां बख्शियां रूहां बैठिया होंदिया ने जिन्हां करके सारे का भला हो जाए और वो बख्शिश दा दर वो सतगुरु खोल दे। सारा मनुखी वातावरण मनुखी लोड़ ये संसार का वधना फुलना ये गृहस्थ नाल जुड़िया होया परिवार नाल जुड़िया होया। और उस परिवार की गल जो टुटन लगी जो सियाने बंदे घर बार छड़ के जान लगे जो उन्हें आखे पासे बह के कितने तपस्या कर लांगे रौला रप्पा बड़ा है चलो पहाड़ा में जाके बह जाने किते जाके दरियावां कंडे बह जाने किसी होर थां ते जाके बह जाने लोग जो मर्जी करते रहन। उसे महसूस किया गया सतगुरु साहिबान बारे गुरु नानक देव जी बारे सब तो पहला पे इस तरह तो गल नहीं बन ਇਹਨਾਂ ਨਾਲ ਜੁੜਿਆ, ਇਹਨਾਂ ਲੋਕਾਂ ਨੂੰ ਭੁੱਲਿਆ ਭਟਕਿਆ ਸਿੱਧੇ ਰਾਹ ਪਾਇਆ, ਇਹਨਾਂ ਅੰਦਰ ਜਿਹਨਾਂ ਗੁਣਾਂ ਦੀ ਲੋੜ ਹੈ ਉਹ ਗੁਣ ਇਹਨਾਂ ਨਾਲ ਪੈਦਾ ਕਰਿਆ, ਤਾਕਤਵਰ ਦੀ ਇਹਨਾਂ ਨੂੰ ਆਪੇ ਹੀ ਸੋਝੀ ਆਉਂਦੀ ਹੈ, ਸਮਝ ਆਉਂਦੀ ਇਹਨਾਂ ਨੂੰ ਕਿਵੇਂ ਵਿਚਰਨਾ। ਆਪਣੇ ਪਰਿਵਾਰਾਂ ਦੀ, ਨਾਮਧਾਰੀ ਪਰਿਵਾਰਾਂ ਦੀ, ਤੁਹਾਨੂੰ ਪਤਾ ਹੈ ਬਾਣੀ ਦੀ ਵੀ ਬਾਣੇ ਦੀ ਵੀ ਮੱਥਾ ਟੇਕਣ ਦੀ ਸਭ ਦੀ ਇੱਕ ਮਰਿਆਦਾ। ਜਿਹੜਾ ਬੱਚਾ ਸੰਗਤ ਚ ਨਹੀਂ ਆਉਂਦਾ, ਮਾਪਿਆਂ ਵੱਲੋਂ ਉਸਨੂੰ ਜੋੜਿਆ ਨਹੀਂ ਜਾਂਦਾ, ਉਹ ਕਹਿੰਦੇ ਨਿੱਕੀ ਜਿਹੀ ਮਰਿਆਦਾ ਭੁੱਲ ਪੈਂਦਾ। ਬਹੁਤ ਪੁਰਾਣੀ ਮੈਨੂੰ ਗੱਲ ਚੇਤੇ ਆ, ਇੱਕ ਲੜਕੀ ਨੌਜਵਾਨ ਲਾਈਨ ਚ ਖਲੋਤੀ ਹੋਈ ਸਤਿਗੁਰੂ ਜਗਜੀਤ ਸਿੰਘ ਨੂੰ ਮੱਥਾ ਟੇਕਣ ਵਾਸਤੇ, ਉਹਨੇ ਜਿਹੜਾ ਬਾਣਾ ਪਾਇਆ ਨਾਮਧਾਰੀ ਅਨੁਸਾਰ ਨਹੀਂ ਸੀ। ਕਿਉਂ ਨਹੀਂ ਸੀ ਉਹਨੂੰ ਪਤਾ ਹੀ ਨਹੀਂ, ਜੇ ਦੱਸਿਆ ਹੁੰਦਾ ਤੇ ਉਸ ਤਰ੍ਹਾਂ ਦਾ ਬਾਣਾ ਉਹਨੇ ਨਾ ਪਾਇਆ ਹੁੰਦਾ। ਆਪਾਂ ਜੇ ਉਹ ਸੰਗਤ ਚ ਆਉਣੇ ਆ, ਆਪਾਂ ਨੂੰ ਪਤਾ ਆਪਣੇ ਤੋਂ ਇਹ ਗੱਲ ਅਗਾ ਤੁਰਨੀ ਹੈ, ਆਪਾਂ ਇਹ ਗੱਲ ਅਗਾ ਤੋਰਨੀ ਹੈ, ਔਰ ਬੱਚਿਆਂ ਨੂੰ ਵੇਖ ਕੇ ਇਸ ਬਾਣੇ ਚ ਬੱਚਿਆਂ ਨੇ ਪ੍ਰੇਰਣਾ ਲੈਣੀ ਔਰ ਬੱਚਿਆਂ ਤੋਂ ਸਾਨੂੰ ਖੁਸ਼ੀ ਹੋਣੀ। ਬਾਕੀ ਤਾਂ ਗੱਲ ਛੱਡ ਗਏ, ਜੇ ਇੱਕੋ ਹੀ ਗੱਲ ਸਮਝ ਲਈਏ ਕਿ ਕੀ ਕਿਸੇ ਸੰਸਥਾ ਦਾ ਮੁਖੀ, ਕਿਸੇ ਪੰਥ ਦਾ ਰਹਿਨਮਾ, ਕਿਸੇ ਪਰੰਪਰਾ ਚ ਸਤਿਗੁਰੂ 5 ਸਾਲ ਦਾ ਵੀ ਬਣ ਸਕਦਾ, ਔਰ ਜਿਹੜਾ ਪਰਿਵਾਰ ਚ ਵੀ ਛੋਟਾ ਹੋਵੇ, ਪਿਤਾ ਦਾ ਛੋਟਾ ਪੁੱਤਰ ਹੋਵੇ ਉਹ ਵੀ ਬਣ ਸਕਦਾ। ਉਹ ਜਿਹੜੇ ਨੇ ਸਥਿਤੀ ਸਿਰਫ ਉਹ 5 ਸਾਲ ਦੀ ਨਹੀਂ, ਸਥਿਤੀ ਹੈ ਕਿ ਉਸ ਅੰਦਰ ਗੁਣ ਕਿੰਨੇ ਆ ਸਾਨੂੰ ਨਹੀਂ ਪਤਾ, ਬਣਾਉਣ ਵਾਲੇ ਨੂੰ ਪਤਾ। ਉਸ ਪਰਿਵਾਰ ਨੂੰ ਪਤਾ ਔਰ ਉਹ ਗੁਣ ਦੇਣ ਵਾਲੇ ਨੂੰ ਪਤਾ। ਦੋ ਭਗਤਾਂ ਦੀ ਗੱਲ ਗੁਰਬਾਣੀ ਚ ਆਉਂਦੀ ਹੈ, ਉਹਨਾਂ ਕੋ ਨਾਮ ਜਪਿਆ ਜਾ, ਉਹਨਾਂ ਦਾ ਤਰੂ ਪ੍ਰਹਲਾਦ ਜਪਿਓ ਹਰ ਜੈਸੇ, ਦੋਵੇਂ ਬੱਚੇ ਸਨ ਪਰ ਉਹ ਇਸ ਪਾਸੇ ਤਾਂ ਲੱਗ ਸਕੇ, ਉਹਨਾਂ ਨੂੰ ਉਪਦੇਸ਼ ਮਿਲਿਆ, ਸਤਿਗੁਰੂ ਨੇ ਉਪਦੇਸ਼ ਦਿੱਤਾ। ਸਤਿਗੁਰੂ ਦੀ ਸੰਗਤ ਚ ਆਵਾਂਗੇ ਤਾਂ ਉਪਦੇਸ਼ ਲਵਾਂਗੇ, ਸਤਿਗੁਰਾਂ ਦੀ ਮਰਿਆਦਾ ਨਾਲ ਜੁੜਾਂਗੇ ਤਾਂ ਉਪਦੇਸ਼ ਲਵਾਂਗੇ, ਸਾਧ ਸੰਗਤ ਚ ਆ ਕੇ ਪੈਣ ਨਾਲ ਇੱਥੋਂ ਦੀ ਮਰਿਆਦਾ ਅਨੁਸਾਰ ਜੁੜਨ ਨਾਲ ਸਾਡਾ ਆਪਣਾ ਸੁੱਖ ਬਣਦਾ, ਭਲਾ ਹੁੰਦਾ। ਉਹ ਭਲਾ ਜਿਹੜਾ ਨਾ ਅਸੀਂ ਹੋਰ ਕਈਆਂ ਦਾ ਉਸ ਨਾਲ ਕਰ ਸਕਦੇ ਹਾਂ, ਔਰ ਸਹੀਦੇ ਹੀ ਬੋਲਣ ਦੀ ਲੋੜ ਨਹੀਂ, ਸਾਡਾ ਪ੍ਰਭਾਵ ਹੀ ਪੈਂਦਾ। ਹਰ ਬਾਣੇ ਦਾ, ਹਰ ਬਾਣੀ ਦਾ ਆਪਣਾ ਪ੍ਰਭਾਵ ਹੈ। ਹੁਣ ਕਈ ਵਾਰੀ ਇਸ ਬਾਣੇ ਚ ਬਾਹਰ ਵਿਚਰੋਣਾ, ਲੋਕ ਸਮਝਦੇ ਜਾਂਦੇ ਵਿਚਾਰਾ ਸਿੱਧਾ ਸਾਡਾ ਬੰਦਾ ਹੀ ਹੋਣਾ, ਇਹ ਕੋਈ ਪੜ੍ਹਿਆ ਲਿਖਿਆ ਨਹੀਂ ਹੋਣਾ, ਕੋਈ ਐਸੀ ਗੱਲ ਨਹੀਂ ਹੈ। ਪਰ ਜਦੋਂ ਉਹਦਾ ਭੁਲੇਖਾ ਦੂਰ ਹੁੰਦਾ ਉਦੋਂ ਲੱਗਦਾ ਕੋਈ ਅੱਛਾ ਮੈਂ ਭੁਲੇਖੇ ਸਾਂ। ਔਰ ਭੁਲੇਖਾ ਜਿਹੜਾ ਸਤਿਗੁਰੂ ਬਾਰੇ ਵੀ ਸਾਡਾ ਦੂਰ ਹੁੰਦਾ, ਜਿਹੜਾ ਸਤਿਗੁਰੂ ਸਾਡਾ ਰਹਿਨੁਮਾ ਹੈ। ਅੱਜ ਆਪਾਂ ਦੋ ਸਤਿਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਤੇ ਜੁੜ ਬੈਠੇ, ਅਠੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਦਾ ਜਨਮ ਇਸ ਹਫ਼ਤੇ 23 ਦਾ ਗਿਣਿਆ ਗਿਆ, 23 ਜੁਲਾਈ ਦਾ, ਤੇ ਉਦੋਂ ਸਨ ਸੰਮਤ ਦੂਜਿਆਂ ਤਿੱਥਾਂ ਦੇ ਹਿਸਾਬ ਸਿਰ 7 ਜੁਲਾਈ ਗਿਣਿਆ ਗਿਆ। ਸਤਿਗੁਰੂ ਉਦੈ ਸਿੰਘ ਜੀ ਦਾ 22 ਜੁਲਾਈ ਦਾ ਔਰ ਇਹਦੇ ਚ ਜਿਹੜੀ ਗੱਲ ਅਵਸਥਾ ਦੀ ਗੱਲ ਵੀ ਕਈ ਤਾਂ ਸੋਚਦੇ ਰਹਿੰਦੇ ਨੇ ਉਹਦੇ ਵਾਸਤੇ ਆਪਣੇ ਤਰ੍ਹਾਂ ਨਾਲ ਜੇ ਵੱਡਿਆਂ ਨੂੰ ਵੀ ਮਿਲਣਾ ਹੋਏ ਉਹਨਾਂ ਮਿਲ ਕੇ ਪ੍ਰਭਾਵ ਛੱਡਦੇ ਰਹਿੰਦੇ ਨੇ ਵੀ ਉਸ ਤੋਂ ਬਾਅਦ ਜਿਹੜਾ ਨਾ ਸਾਡੀ ਜ਼ਿੰਮੇਵਾਰੀ ਹੋਣੀ ਹੈ ਅਸੀਂ ਸੰਭਾਲਣਾ ਹੈ ਇਸ ਕਰਕੇ ਬਾਦਸ਼ਾਹ ਨੂੰ ਪ੍ਰਭਾਵਿਤ ਕਰੀਏ ਤੇ ਸਾਡੇ ਲਈ ਸੌਖਾ ਰਾਹ ਹੋਏਗਾ ਵੱਡਿਆਂ ਨੂੰ ਮਿਲਣ ਦੀ ਗੱਲ ਸੌਖੀ ਹੋਏਗੀ ਪਰ ਸਤਿਗੁਰ ਪਾਤਸ਼ਾਹ ਨੇ ਉਸੇ ਗੱਲ ਤੋਂ ਆਪਣੇ ਵੱਡੇ ਲੜਕੇ ਰਾਮ ਰਾਏ ਨੂੰ ਆਖਿਆ ਵੀ ਨਹੀਂ ਤੇਰਾ ਜਿਹੜਾ ਵਿਹਾਰ ਹੈ ਉਹਦੇ ਸੈਲਫਿਸ਼ਨੈਸ ਸਵਾਰਥ ਹੈ ਔਰ ਬਾਦਸ਼ਾਹ ਤੋਂ ਡਰਨਾ ਜਾਂ ਬਾਦਸ਼ਾਹ ਨੂੰ ਖੁਸ਼ ਕਰਨਾ ਬਾਦਸ਼ਾਹ ਦੀ ਮਰਜ਼ੀ ਨਾਲ ਚੱਲਣ ਦੀ ਜਿਹੜੀ ਤੂੰ ਗੱਲ ਸੋਚੀ ਉਹ ਵੀ ਸਵਾਰਥ ਦਾ ਹਿੱਸਾ ਜਿਹੜੀਆਂ ਤੂੰ ਉੱਥੇ ਕਰਾਮਾਤਾਂ ਦਿਖਾ ਸਕਾਂ ਜਿਹੜੀ ਤਾਕਤ ਦਿਖਾ ਸਕਾਂ ਉਹ ਤਾਕਤ ਜਿੱਥੋਂ ਮਿਲੀ ਸੀ ਉਸ ਬਾਰੇ ਤੂੰ ਸੋਚਣਾ ਹੀ ਛੱਡਦਾ ਇਸ ਕਰਕੇ ਉਹਨਾਂ ਨੇ ਗੱਦੀ ਦਿੱਤੀ ਅੱਠੇ ਪਾਤਸ਼ਾਹ ਦੇ ਜੀਵਨ ਨਾਲ ਜੁੜੀਆਂ ਦੋ ਘਟਨਾਵਾਂ ਨੇ ਜਿਹੜੀਆਂ ਆਮ ਆਪਾਂ ਲੈ ਕੇ ਤੁਰਨੇ ਆ ਇੱਕ ਤਾਂ ਪੰਜੋਖੜੇ ਗੂੰਗੇ ਕੋਲੋਂ ਗੀਤਾ ਦੇ ਅਰਥ ਕਰਵਾਉਣੇ ਕਹਿੰਦੇ ਜੇ ਕ੍ਰਿਸ਼ਨ ਹੈ ਇਹ ਹਰੀ ਕ੍ਰਿਸ਼ਨ ਹੈ ਤੇ ਜਿਹੜੀ ਵਾਸਦੇਵ ਕ੍ਰਿਸ਼ਨ ਨੇ ਗੀਤਾ ਲਿਖੀ ਸੀ ਉਚਾਰੀ ਸੀ ਉਹਨਾਂ ਜਨੂੰ ਵੀ ਅਸ਼ਟਮੀ ਦਾ ਸੀ ਉਸ ਗੀਤਾ ਦੇ ਅਰਥ ਕਰਕੇ ਸੁਣਾਉਣ ਇਹ ਬਾਹਰਲਿਆਂ ਦਾ ਇਮਤਿਹਾਨ ਸੀ ਜਿਹੜੇ ਗੁਰੂ ਨਹੀਂ ਸਨ ਮੰਨਦੇ ਫਿਰ ਉਹਨਾਂ ਦੇ ਇਮਤਿਹਾਨ ਦੀ ਗੱਲ ਹੈ ਜਿਹੜੇ ਗੁਰੂ ਮੰਨਦੇ ਸਨ ਭਾਈ ਗੁਰਬਖਸ਼ ਸਰਾਂ ਦੀ ਜਿਹਨੇ ਆਖਿਆ ਤੁਹਾਡੀ ਸਿਹਤ ਢਿੱਲੀ ਰਹਿੰਦੀ ਹੈ ਕਿਰਪਾ ਕਰੋ ਦੱਸੋ ਤੁਹਾਡੇ ਤੋਂ ਬਾਅਦ ਸਾਡੀ ਰਾਜਮਾਈ ਕਿੰਨਾ ਕਰਨੀ ਹੈ ਤੋ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਕਿ ਗ੍ਰੰਥ ਹੈਗਾ ਇਸ ਗ੍ਰੰਥ ਦੀ ਬਾਣੀ ਨੂੰ ਮੰਨੋ ਇਹਨੂੰ ਮੱਥਾ ਟੇਕੋ ਇਹ ਇਮਤਿਹਾਨ ਸੀ ਦੇਹਧਾਰੀ ਗੁਰੂ ਆਪਣੇ ਸਿੱਖਾਂ ਸੇਵਕਾਂ ਨੂੰ ਆਪਣੇ ਆਗੂ ਨੂੰ ਆਖੇ ਤੁਸੀਂ ਗ੍ਰੰਥ ਨੂੰ ਗੁਰੂ ਮੰਨੋ ਸਿੱਖ ਉਸ ਇਮਤਿਹਾਨ ਚ ਪਾਸ ਹੋਏ ਇਹ ਆਖ ਕੇ ਸੱਚੇ ਪਾਤਸ਼ਾਹ ਬਾਕੀ ਦਾ ਜੋ ਤੁਹਾਡਾ ਹੁਕਮ ਹੈ ਜੋ ਬਚਨ ਕਰੋਗੇ ਸਾਡੇ ਲਈ ਸੱਤ ਹੈ ਪਰ ਇਹ ਸਾਰੇ ਲਿਖ ਲੈਣਗੇ ਜਿਹੜੇ ਸੋਢੀ ਬੈਠੇ ਨੇ ਉਹਨਾਂ ਸਾਰਿਆਂ ਨੇ ਗ੍ਰੰਥ ਲਿਖ ਲੈਣੇ ਨੇ ਘਰ ਘਰ ਗ੍ਰੰਥ ਹੋ ਜਾਣਗੇ ਫਿਰ ਦੱਸੋ ਉਹਨਾਂ ਦਾ ਗੁਰੂ ਕਿਹੜਾ ਹੋਏਗਾ ਆ ਆਪਣੇ ਪਿੱਛੇ ਤਸਵੀਰਾਂ ਲੱਗੀਆਂ ਹੋਈਆਂ ਨੇ ਇਹਨਾਂ ਤਸਵੀਰਾਂ ਚੋਂ ਕੋਈ ਵੀ ਗੁਰੂ ਨਹੀਂ ਇਹ ਸਤਿਗੁਰਾਂ ਦੀਆਂ ਤਸਵੀਰਾਂ ਨੇ ਇਹਨਾਂ ਤਸਵੀਰਾਂ ਸਾਨੂੰ ਉਹਨਾਂ ਸਤਿਗੁਰਾਂ ਵੱਲ ਧਿਆਨ ਜਾਂਦਾ ਸਾਡਾ ਔਰ ਆਪਣੇ ਚੋਂ ਕੁਝ ਜਿਹੜੇ ਸਿਆਣੀ ਉਮਰ ਦੇ ਨੇ ਉਹਨਾਂ ਤਿੰਨਾਂ ਸਤਿਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹੋਏ ਤਸਵੀਰਾਂ ਵੀ ਉਹਨਾਂ ਤਿੰਨਾਂ ਦੀਆਂ ਠੀਕ ਨੇ ਬਾਕੀ ਜਿਹੜੀਆਂ ਤਸਵੀਰਾਂ ਨੇ ਉਹ ਤਾਂ ਚਿੱਤਰਕਾਰ ਦੀਆਂ ਬਣਾਈਆਂ ਹੋਈਆਂ ਨੇ ਆਰਟਿਸਟ ਦੀਆਂ ਬਣਾਈਆਂ ਜਿਹੋ ਜਿਹੀਆਂ ਉਹਦੇ ਮਨ ਚ ਆ ਗਈਆਂ ਔਰ ਉਹਦੇ ਬਾਰੇ ਦੂਜਾ ਕਿੰਤੂ ਪ੍ਰੰਤੂ ਵੀ ਕੀਤਾ ਜਦੋਂ ਅਸੀਂ ਆਹ ਤਸਵੀਰ ਵੇਖਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਤੇ ਇਹਦੇ ਵੱਲ ਨਹੀਂ ਗੁਰੂ ਨਾਨਕ ਬਾਰੇ ਅਸੀਂ ਕੋਈ ਗੱਲ ਕਰ ਰਹੇ ਹਾਂ ਅਸੀਂ ਤਸਵੀਰ ਬਾਰੇ ਗੱਲ ਕਰ ਰਹੇ ਹਾਂ ਕਈ ਸਿਆਣੇ ਬੰਦੇ ਆ ਰਹੇ ਨੇ ਗੁਰੂ ਨਾਨਕ ਜਿਹਨੇ ਆਖਰੀ ਉਮਰ ਚ ਖੇਤੀ ਕੀਤੀ ਜਿਹਨੇ ਕਈ ਉਦਾਸੀਆਂ ਕੀਤੀਆਂ ਜਿਹੜਾ ਵਿਹਲਾ ਬਹਿ ਕੇ ਨਹੀਂ ਕਿਤੇ ਕੋਈ ਖਾਂਦਾ ਰਿਹਾ ਤੁਸੀਂ ਸਮਝਦੇ ਕਿ ਉਹਦੇ ਹੱਥ ਇੰਨੇ ਭਾਰੇ ਹੋਣਗੇ ਜਿਸ ਤਰ੍ਹਾਂ ਦਾ ਹੱਥ ਅਸੀਂ ਉਠਾਇਆ ਸੋ ਤਸਵੀਰਾਂ ਬਣਾਉਣ ਵਾਲੇ ਮੰਚ ਜੋ ਆਇਆ ਉਹਨਾਂ ਬਣਾ ਦਿੱਤੀਆਂ, ਸਤਿਗੁਰੂ ਪ੍ਰਤਾਪ ਸਿੰਘ ਜੀ, ਸਤਿਗੁਰੂ ਜਗਜੀਤ ਸਿੰਘ ਜੀ, ਸਤਿਗੁਰੂ ਉਦੈ ਸਿੰਘ ਜੀ, ਇਹ ਤਸਵੀਰਾਂ ਨੇ ਅਸਲ ਆਪਾਂ ਦਰਸ਼ਨ ਕੀਤੇ ਹੋਏ ਨੇ। ਇਹਨਾਂ ਤਸਵੀਰਾਂ ਨੂੰ ਸਾਡਾ ਧਿਆਨ ਉਹਨਾਂ ਨਾਲ ਜਾਂਦਾ। ਜਦੋਂ ਗ੍ਰੰਥ ਦੀ ਗੱਲ ਆਉਂਦੀ ਹੈ, ਉਸ ਗ੍ਰੰਥ ਦਾ ਧਿਆਨ ਸਤਿਗੁਰੂ ਵੱਲ ਜਾਂਦਾ। ਗ੍ਰੰਥ ਜੋ ਸਤਿਗੁਰੂ ਦੀ ਵਡਿਆਈ ਲਿਖੀ ਹੋਈ ਹੈ, ਉਸ ਵਡਿਆਈ ਵੱਲ ਜਾਂਦਾ। ਬਾਣੀ ਸਾਰੀ ਜਿਹੜੀ ਸਤਿਗੁਰੂ ਦੀ ਵਡਿਆਈ ਲਿਖੀ ਹੋਈ ਹੈ, ਉਹ ਵਡਿਆਈ ਹਰ ਸਤਿਗੁਰੂ ਨੇ ਆਪਣੇ ਸਤਿਗੁਰੂ ਦੀ ਲਿਖੀ ਹੈ, ਜਿਹਨੇ ਬਾਰੇ ਬਾਣੀ ਰਚੀ। ਗੁਰੂ ਔਰ ਉਹਨਾਂ ਦਾ ਸਭ ਦਾ ਗੁਰੂ ਜਿਹੜਾ ਹੈ, ਭਾਵੇਂ ਕਿੰਨੇ ਵੀ ਲਿਖੀਏ, ਫਰੀਦ ਦੇ ਭਗਤਾਂ ਨੇ ਲਿਖੇ, ਕਬੀਰ ਨੇ, ਫਰੀਦ ਨੇ, ਸਾਰਾ ਉਹਨਾਂ ਨੇ ਆਪਣੇ ਸਤਿਗੁਰੂ ਦੀ ਮਹਿਮਾ ਕੀਤੀ। ਗੁਰੂ ਨਾਨਕ ਨੇ ਸ਼ੁਰੂ ਸਾਨੂੰ ਆਖਿਆ ਸਤਿਗੁਰੂ ਵੱਡਾ ਕਰ ਵਡਿਆ ਸਲਾਈ ਅੱਜ ਸੱਚ ਵੱਡੀ ਵਡਿਆਈ ਆ, ਉਹਨਾਂ ਵਡਿਆਈਆਂ ਦੀ ਗੱਲ। ਤੋ ਫਿਰ ਉਹਨਾਂ ਆਖਿਆ ਬਾਬੇ ਬਕਾਲੇ ਬਾਬਾ ਹੈ। ਫਿਰ ਨੌਵੇਂ ਪਾਤਸ਼ਾਹ ਵਾਸਤੇ ਜਿਹੜਾ ਕੋਈ ਜਿਸ ਤਰ੍ਹਾਂ ਭਾਲ ਹੋਈ ਉਹ ਗੱਲ ਹੈ। ਸਤਿਗੁਰੂ ਜਗਜੀਤ ਸਿੰਘ ਨੇ ਉਸ ਸਮਾਂ ਬਚਨ ਬਿਲਾਸ ਬੰਦ ਕਰ ਦਿੱਤਾ, ਪਰ ਉਸ ਤੋਂ ਪਹਿਲਾਂ ਉਹ ਵਰਤਮਾਨ ਸਤਿਗੁਰੂ ਜੀ ਨੂੰ ਕਈ ਮੋਰਚਿਆਂ ਤੇ ਮੈਂ ਕਹਾਂ ਪਰਖ ਚੁੱਕੇ ਸਨ। ਜਿਹੜਾ ਕੰਮ ਕੋਈ ਨਹੀਂ ਸੀ ਕਰਦਾ ਇਹਨਾਂ ਦਿੱਤਾ ਜਾਂਦਾ ਸੀ। ਨਿੱਕੂ ਕਾਕੇ ਉਸਤਾਦ ਜੀ ਨੂੰ ਜ਼ਿਆਦਾ ਪਤਾ ਹੋ ਗਿਆ, ਨੇੜੇ ਰਹੇ ਨੇ, ਇਸ ਨਾਲ ਬੁਲਾਉਂਦੇ ਜਾਂ ਫਲਾਣਾ ਕੰਮ ਕਰਕੇ ਆ। ਜਦੋਂ ਸਾਰਾ ਜ਼ੋਰ ਲਾ ਕੇ ਕੰਮ ਕਰ ਲੈਣਾ ਨਾ, ਥੜੇ ਬਣਾਉਣ, ਥੜੇ ਟਾਉਣ ਵਾਲੇ ਤਾਂ ਇੱਕ ਗੱਲ ਹੈ, ਉਦੋਂ ਆਖਣਾ ਇਹ ਕੰਮ ਤੂੰ ਛੱਡ ਦੇ, ਹੁਣ ਤੂੰ ਦੂਜੀ ਥਾਂ ਤੇ ਚਲਾ ਜਾ। ਸਾਰਾ ਜ਼ੋਰ ਲਾ ਕੇ ਯੂਪੀ ਦਾ ਗੋਲਾ ਗੋਕਰਨ ਦਾ ਫਾਰਮ ਵਸਾਇਆ ਹੋਵੇ, ਜਦੋਂ ਫਸਲ ਦੇਣ ਲੱਗ ਪਿਆ ਹੋਵੇ, ਮੁੱਢੀਆਂ ਪੁੱਟੀਆਂ ਨੇ ਪਹਿਲਾਂ, ਸੱਪਾਂ ਦੀਆਂ ਸਿਰੀਆਂ ਪਈਆਂ ਹੋਣ, ਬਰਾੜ ਸਾਹਿਬ ਨੂੰ ਪਤਾ ਜਿਹੜੇ ਖੇਤਾਂ 'ਚ ਕੰਮ ਕਰਦੇ ਇਹ ਖੇਤੀ ਨੂੰ ਸਮਝਦੇ ਨੇ, ਉਸ ਪੈਲੀ ਨੂੰ ਸਵਾਰਨ ਵਾਲੇ ਦਾ ਕਿੰਨਾ ਮਨ ਖਰਾਬ ਹੁੰਦਾ। ਜਦੋਂ ਫਸਲ ਲਹਿਰਾਉਂਦੀ ਹੈ ਉੱਥੇ ਸਾਰਾ ਕੁਝ ਹੋਵੇ, ਔਰ ਸਾਰਾ ਕੁਝ ਕੀਤਾ ਸਤਿਗੁਰੂ ਉਦੈ ਸਿੰਘ ਜੀ ਨੇ, ਸਤਿਗੁਰੂ ਜਗਜੀਤ ਸਿੰਘ ਨੇ ਇਹਨਾਂ ਨੂੰ ਹੁਕਮ ਦਿੱਤਾ ਕਾਕਾ ਉਹ ਫਾਰਮ ਠੀਕ ਕਰ, ਉੱਥੇ ਜਾ ਕੇ ਮੇਰਾ ਜੀ ਕਰ 7 ਵਜੇ ਉੱਥੇ ਆਪਾਂ ਹੋਲਾ ਵੀ ਕੀਤਾ। ਬਾਅਦ ਹੁਕਮ ਹੋਇਆ ਵੀ ਇਹ ਫਾਰਮ ਤੇ ਛੱਡ ਦੇ, ਕੋਈ ਗੁੱਸਾ ਨਹੀਂ ਕੀਤਾ, ਕੋਈ ਮੱਥੇ ਤੇ ਤਿਉੜੀ ਨਹੀਂ ਪਾਈ, ਕੋਈ ਪਰੇਸ਼ਾਨੀ ਨਹੀਂ ਹੋਈ। ਹਾਂ 7 ਵਜੇ ਕੀ ਹੁਕਮ? ਕਹਿੰਦੇ ਤੂੰ ਜਾ ਕੇ ਅਸੀਂ ਕਰ ਬੰਗਲੌਰ ਚਲਾ ਲਓ, ਉੱਥੋਂ ਦਾ ਫਾਰਮ ਸੰਭਾਲ ਲਓ। ਔਰ ਉੱਥੋਂ ਦੇ ਫਾਰਮ ਦੇ ਨੇੜੇ ਤੇੜੇ ਬੰਦਾ ਨਹੀਂ ਕੋਈ ਲੱਭਦਾ ਜਿਹੜਾ ਸਾਡੀ ਗੱਲ ਸੁਣ ਸਕੇ। ਕੰਮ ਕਰਨ ਵਾਸਤੇ ਰਾਹ ਨਹੀਂ ਕੋਈ, ਇਹ ਫਾਰਮ ਤੇ ਪਹਿਲਾਂ ਬੰਗਲੌਰ ਤੋਂ ਸ਼ਹਿਰ ਤੋਂ ਹੀ ਜਾਂਦੇ ਹੁੰਦੇ ਆ। ਪਰ ਜਦੋਂ ਸਤਿਗੁਰੂ ਜੀ ਇਮਤਿਹਾਨ ਲੈਂਦੇ ਨੇ, ਨਾਲ ਇਮਤਿਹਾਨ ਦੇਣ ਨਾਲ ਵੀ ਵੇਖਦੇ ਨੇ ਕਿ ਕਿਸ ਤਰ੍ਹਾਂ ਦਾ ਸਮਰੱਥ ਵਿਅਕਤੀ ਹੈ, ਕਿਸ ਤਰ੍ਹਾਂ ਦਾ ਹੁਕਮ ਮੰਨਣ ਚ, ਕਿਸ ਤਰ੍ਹਾਂ ਦਾ ਕੰਮ ਕਰਨ ਚ, ਕਿਸ ਤਰ੍ਹਾਂ ਦੀ ਮਿਹਨਤ ਕਰਨ ਚ, ਉਹ ਫਾਰਮ ਅਸੀਂ 1999 ਚ ਗਏ ਹਾਂ ਸਾਊਥ ਅਫਰੀਕਾ ਚ, ਉੱਥੇ ਇੱਕ ਥਾਂ ਤੋਂ ਲੈ ਕੇ ਤਰਬੂਜ, ਵਾਟਰਮੈਲਨ ਉਹ ਖਾਣ ਲੱਗੇ। ਹੰਸਪਾਲ ਜੀ ਨੇ ਆਪ ਪੁੱਛਿਆ, ਕਹਿਣਗੇ ਵਾਟਰਮੈਲਨ ਪਤਾ ਕਿੱਥੋਂ ਦਾ? ਅਸੀਂ ਕਿਹਾ ਕਿੱਥੋਂ ਦਾ? ਕਹਿੰਦਾ ਇਹ ਬੀਜ ਨਾਮਧਾਰੀ ਸੀਡਸ ਦੇ ਨੇ, ਬਹੁਤ ਸਾਰੇ ਦੇਸ਼ਾਂ ਚ ਉੱਥੋਂ ਵੀ ਐਕਸਪੋਰਟ ਕੀਤੇ ਜਾਂਦੇ ਉਸ ਫਾਰਮ ਤੋਂ। ਪਰ ਸਤਿਗੁਰੂ ਉਦੈ ਸਿੰਘ ਜੀ ਦਾ ਸੁਭਾਅ, ਉੱਥੇ ਕੰਮ ਕਰਨ ਵਾਲੇ ਬੰਦਿਆਂ ਨੇ ਦੱਸਿਆ, ਪੂਰੀ ਤਿਆਰੀ ਕਰਕੇ ਫਾਰਮ ਚੋਂ ਨਿਕਲੇ ਨੇ। ਫਾਰਮ ਚੋਂ ਨਿਕਲ ਕੇ ਕਹਿਣਗੇ ਚਲੋ ਫਲਾਈਟ ਹੈ, ਫਾਰਨ ਜਾਣਾ, ਫਲਾਣੀ ਥਾਂ ਤੇ ਜਾ ਰਹੇ ਨੇ, ਵਿਜਾ ਸਾ ਮੈਨੂੰ ਛੱਡਿਆ। ਰਾਹ ਚ ਫੋਨ ਆ ਗਿਆ ਬੰਗਲੌਰ ਗਿਆ, ਸੱਚੇ ਪਾਤਸ਼ਾਹ ਯਾਦ ਕੀਤਾ ਫਾਰਨ ਕੋਈ ਮੀਟਿੰਗ ਹੈ, ਇੰਟਰਨੈਸ਼ਨਲ ਲੈਵਲ ਦੀ ਮੀਟਿੰਗ ਹੈ, ਸੀਡਸ ਫਾਰਮ ਨਾਲ ਸੰਬੰਧਿਤ ਮੀਟਿੰਗ ਹੈ। ਉਸ ਵੇਲੇ ਗੱਡੀ ਨੂੰ ਆਖਿਆ ਪਿੱਛਾ ਮੋੜ, ਹੁਕਮ ਕਰਦਾ ਇੱਥੇ ਦਫ਼ਤਰ ਚ ਇਹ ਟਿਕਟਾਂ ਕੈਂਸਲ ਕਰੋ ਤੇ ਚੰਡੀਗੜ੍ਹ ਦੀਆਂ ਟਿਕਟਾਂ ਬੁੱਕ ਕਰਾ ਲਓ। ਇਹ ਗੁਣ ਵੀ ਸਤਿਗੁਰ ਦਿੰਦਾ ਤੇ ਕਦਰ ਵੀ ਇਹਦੀ ਸਤਿਗੁਰ ਕਰਦਾ। ਜਦੋਂ ਸੰਗੀਤ ਨਾਲ ਜੁੜਿਆ, ਕੁਝ ਸਿੱਖਿਆ, ਉਸਤਾਦ ਹਰਭਜਨ ਸਿੰਘ ਜੀ ਉਹਨਾਂ ਦੇ ਵੀ ਉਸਤਾਦ ਸਨ, ਪਹਿਲਾਂ ਮੈਂ ਇੱਕ ਵਾਰੀ ਗੱਲ ਕੀਤੀ ਸੰਗੀਤ ਦੇ। ਅੱਜ ਵੀ ਇਹ ਸੁਣਿਆ ਵੀ ਜਦੋਂ ਇਹਨਾਂ ਦੀ ਕੈਸਟ ਜਿਹੜੀ ਇਹਨਾਂ ਨੇ ਉਸਤਾਦ ਅਮਦਨ ਅਲੀ ਖਾਂ, ਹਾਂਜੀ, ਉਹ ਕੈਸਟ ਤਿਆਰ ਕੀਤੀ ਇੱਕ ਸ਼ਬਦਾਂ ਦੀ, ਉਹ ਕੈਸਟ ਉਸਤਾਦ ਜੀ ਨੇ ਸਾਗਰਾਂ ਨੂੰ ਭੇਟ ਕੀਤੀ ਦਿੱਲੀ। ਉਸ ਵੇਲੇ ਉਸਤਾਦ ਜੀ ਕੁਝ ਉੱਗੇ ਸੰਗੀਤਕਾਰਾਂ ਕੀਰਤੀਆਂ ਬਾਰੇ ਕੁਝ ਗੱਲਾਂ ਬਾਤਾਂ ਸਾਗਰਾਂ ਨਾਲ ਕਰਨ ਲੱਗੇ। ਉਸਤਾਦ ਅਮਦਨ ਅਲੀ ਖਾਂ, ਤੁਸੀਂ ਇੱਥੇ ਆ ਜਾਣਾ, ਹਾਂਜੀ, ਉਸਤਾਦ ਅਮਰਿਤ ਅਲੀ ਖਾਂ ਜਦੋਂ ਕਰਨ ਲੱਗੇ ਤਾਂ ਉੱਥੇ ਬੈਠੇ ਮੁੰਡੇ ਅੰਮ੍ਰਿਤ ਨੇ ਮੈਨੂੰ ਦੱਸਿਆ ਵੀ ਸੱਚੇ ਪਾਤਸ਼ਾਹ ਉਸ ਤੋਂ ਬਾਅਦ ਕੋਈ ਨਾਂ ਦੱਸ ਰਹੇ ਸਨ, ਮਤਲਬ ਸਾਗਰਾਂ ਨੂੰ ਉਸ ਸੀਰ ਦਾ ਵੀ ਇੰਨਾ ਜਿਹੜਾ ਹੈ ਗਿਆਨ। ਹਾਕੀ ਹਸਪਤਾਲ ਉਹਨੂੰ ਕਿਸ ਤਰ੍ਹਾਂ ਸੰਭਾਲਿਆ, ਉਸ ਤੋਂ ਬਾਅਦ ਪੰਥ ਨੂੰ ਹੁਣ ਕਿਸ ਤਰ੍ਹਾਂ ਅਗਵਾਈ ਕਰ ਰਹੇ ਨੇ, ਆਪਾਂ ਤਾਂ ਉਹਨਾਂ ਦੇ ਚਰਨਾਂ ਚ ਅਰਥ ਕਰ ਸਕਦੇ ਹਾਂ, ਕਿਰਪਾ ਹੋਵੇ ਅਸੀਂ ਆਪਣਾ ਉਹਨਾਂ ਦੇ ਚਰਨਾਂ ਨਾਲ ਜੁੜੇ ਰਹੀਏ। ਸਤਿ ਸ੍ਰੀ ਅਕਾਲ।